ਡਾਕਟਰ ਤਾਂ ਆਪਣੀ ਜਿੱਦ ਉੱਤੇ ਅੜਿਆ ਹੋਇਆ ਸੀ। ਇੰਨੇ ਚਿਰ ਨੂੰ ਪਿੰਡ ਦਾ ਨੰਬਰਦਾਰ ਵੀ ਆਣ ਪਹੁੰਚਿਆ ਅਤੇ ਕਹਿਣ ਲੱਗਾ, ਜਦੋਂ ਇਸ ਬੱਚੇ ਦੇ ਮਾਤਾ ਜੀ ਮਨਾ ਕਰ ਰਹੇ ਹਨ ਤਾਂ ਫਿਰ ਤੁਸੀਂ ਕਿਉਂ ਜਿੱਦ ਕਰ ਰਹੇ ਹੋ? ਪਰ ਡਾਕਟਰ ਤਾਂ ਨੰਬਰਦਾਰ ਅਤੇ ਮਾਤਾ ਜੀ ਦੇ ਮਨਾ ਕਰਨ ਉੱਤੇ ਵੀ ਬਾਬਾ ਜੀ ਨੂੰ ਟੀਕਾ ਲਗਵਾਉਣ ਦੀ ਜਿੱਦ ਉੱਤੇ ਅੜਿਆ ਹੋਇਆ ਸੀ। ਜਦੋਂ ਕਿਸੇ ਗੱਲ ਦੀ ਪਰਵਾਹ ਕੀਤੇ ਬਿਨਾਂ ਹੀ ਟੀਕਾ ਲਾਉਣ ਲੱਗਾ ਤਾਂ ਕਿਸੇ ਗੈਬੀ ਸ਼ਕਤੀ ਨੇ ਆਣ ਕੇ ਡਾਕਟਰ ਦਾ ਹੱਥ ਫੜ ਲਿਆ ਅਤੇ ਧੱਕਾ ਦੇ ਕੇ ਆਖਿਆ, ਇਸ ਮਹਾਨ ਸ਼ਖਸੀਅਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮ ਅੰਦਰ ਇਸ ਧਰਤੀ ਤੇ ਜਨਮ ਲਿਆ ਹੈ, ਇਸ ਦੇ ਸੀਸ ਉੱਤੇ ਅਕਾਲ ਪੁਰਖ ਦਾ ਮੇਰ ਭਰਿਆ ਹੱਥ ਹੈ ਔਰ ਉਸੇ ਦੀ ਕਿਰਪਾ ਦਾ ਸਦਕਾ ਇਸ ਬਾਲਕ ਨੇ ਸੰਸਾਰ ਦੇ ਕਰੋੜਾਂ ਦੁਖੀਆਂ ਦੇ ਦੁੱਖ ਦੂਰ ਕਰਨੇ ਹਨ। ਇਹ ਗੱਲ ਸੁਣ ਕੇ ਡਾਕਟਰ ਤੁਰਦਾ ਬਣਿਆ। ਇਸ ਤੋਂ ਅੱਗੇ ਬਾਬਾ ਜੀ ਆਪਣੀ ਜ਼ਿੰਦਗੀ ਵਿੱਚ ਕਈ ਤਰੱਕੀਆਂ ਕਰਦੇ ਗਏ। ਬਾਬਾ ਜੀ ਬਚਪਨ ਵਿੱਚ ਹੱਸ ਖੇਲ ਕੇ ਸਭ ਦਾ ਮਨ ਪਰਚਾਉਂਦੇ ਸਨ। ਜੋ ਕੋਈ ਘਰ ਵਿੱਚ ਆਉਂਦਾ ਬਾਬਾ ਜੀ ਨੂੰ ਮਿਲੇ ਤੋਂ ਬਗੈਰ ਨਾ ਮੁੜਦਾ। ਘਰ ਵਿੱਚ ਮਾਲਕ ਦੀ ਬੜੀ ਅਪਾਰ ਕਿਰਪਾ ਸੀ। ਮਾਤਾ ਸਦਾ ਕੌਰ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਨਮ ਸਾਖੀ ਰੋਜ਼ਾਨਾ ਪੜ੍ਹਿਆ ਕਰਦੇ ਸਨ। ਇਸ ਕਰਕੇ ਬਾਬਾ ਜੀ ਨੂੰ ਜਨਮ ਸਾਖੀ ਸੁਣਨ ਦਾ ਅਤਿ ਪ੍ਰੇਮ ਹੋ ਗਿਆ। ਖਾਲਸਾ ਜੀ ਮੁਆਫ ਕਰਨਾ, ਹੁਣ ਤੇ ਜ਼ਮਾਨਾ ਹੀ ਬਦਲ ਗਿਆ ਹੈ, ਪਰ ਕਦੇ ਕੁਝ ਸਮਾਂ ਸੀ ਮੇਰੇ ਦੇਸ਼ ਅੰਦਰ ਸਵਾਣੀਆਂ ਅੰਮ੍ਰਿਤ ਵੇਲੇ ਉੱਠੀਆਂ ਕਰਦੀਆਂ ਸਨ। ਇਸ਼ਨਾਨ ਕਰਕੇ ਚਾਟੀ ਵਿੱਚ ਦਹੀਂ ਪਾ ਕੇ ਮਧਾਣੀ ਪਾ ਕੇ ਪੀੜ੍ਹੀ ਤੇ ਬੈਠ ਕੇ ਜਦੋਂ ਦਹੀਂ ਰਿੜਕਦੀਆਂ ਸਨ ਤਾਂ ਮੁੱਖ ਵਿੱਚੋਂ ਪਵਿੱਤਰ ਬਾਣੀ ਪੜਿਆ ਕਰਦੀਆਂ ਸਨ, ਜਿਸ ਦਾ ਅਸਰ ਘਰ ਪਰਿਵਾਰ ਅਤੇ ਖਾਸ ਕਰਕੇ ਬੱਚਿਆਂ ਤੇ ਬਹੁਤ ਜ਼ਿਆਦਾ ਪੈਂਦਾ ਸੀ। ਇਤਿਹਾਸ ਗਵਾਹ ਹੈ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਪੂਰਨ ਗੁਰੂ ਨਾਲ ਮਿਲਾਪ ਵੀ ਬਾਣੀ ਪੜ ਕੇ ਦਹੀਂ ਰਿੜਕੜੀ ਬੀਬੀ ਅਮਰੋ ਜੀ ਦੇ ਰਾਹੀਂ ਹੀ ਹੋਇਆ ਸੀ। ਸੋ ਮਾਤਾ ਜੀ ਪਾਸੋਂ ਆਪ ਜੀ ਨੇਮ ਨਾਲ ਗੁਰੂ ਜੀ ਦੀਆਂ ਸਾਖੀਆਂ ਸਰਵਣ ਕਰਿਆ ਕਰਦੇ ਸਨ। ਗੁਰੂ ਪਾਤਸ਼ਾਹ ਜੀ ਦੇ ਉਪਕਾਰਾਂ ਨੂੰ ਸੁਣਦਿਆਂ ਸੁਣਦਿਆਂ ਮਨ ਵਿੱਚ ਐਸਾ ਵਿਰਾਗ ਪੈਦਾ ਹੋਇਆ ਕਿ ਆਪ ਜੀ ਦੀ ਪਵਿੱਤਰ ਸੁਰਤੀ ਹਰ ਵੇਲੇ ਪ੍ਰਭੂ ਪਰਮਾਤਮਾ ਨਾਲ ਹੀ ਜੁੜੀ ਰਹਿਣ ਲੱਗੀ। ਕੇਵਲ 5 ਸਾਲ ਦੀ ਉਮਰ ਵਿੱਚ ਏਡਾ ਵਿਰਾਗ ਕਿ ਆਪ ਜੀ ਪਿੰਡੋਂ ਬਾਹਰ ਜਾ ਕੇ ਖੂਹ ਦੀ ਮਾਣ ਉੱਤੇ ਬੈਠ ਕੇ ਭਜਨ ਕਰਦੇ ਰਹਿਣਾ ਤਾਂ ਕਿ ਨੀਂਦ ਨਾ ਆਵੇ ਅਤੇ ਬਿਰਤੀ ਭਗਤੀ ਵਿੱਚ ਲੱਗੀ ਰਹੇ। ਜਦੋਂ ਬਾਬਾ ਜੀ ਥੋੜੇ ਜਵਾਨ ਹੋਏ ਤਾਂ ਮਾਤਾ ਪਿਤਾ ਜੀ ਨੇ ਕੁਝ ਕੰਮ ਕਰਨ ਲਈ ਕਿਹਾ ਤਾਂ ਆਪ ਜੀ ਨੇ ਸਤ ਬਚਨ ਆਖ ਕੇ ਪਿਤਾ ਪੁਰਖੀ ਕੀਤਾ ਜਿਹੜਾ ਕਿ ਰਾਮਗੜੀਆ ਬਰਾਦਰੀ ਕਰਦੀ ਹੈ ਕਰਨਾ ਆਰੰਭ ਕਰ ਦਿੱਤਾ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬਾਬਾ ਜੀ ਬਚਨ ਕਰਦਿਆ ਕਰਦੇ ਸਨ ਕਿ ਅਸੀਂ ਕੰਮ ਤੇ 2 ਘੰਟੇ ਲੇਟ ਪਹੁੰਚਾਂਗੇ ਅਤੇ ਦੂਸਰਾ ਸਾਨੂੰ ਕੰਮ ਕਰਦਿਆਂ ਨੂੰ ਕੋਈ ਬੁਲਾਵੇ ਨਾ, ਅਸੀਂ ਕੰਮ ਦੂਸਰੇ ਮਿਸਤਰੀਆਂ ਨਾਲੋਂ ਜ਼ਿਆਦਾ ਦੇਵਾਂਗੇ ਪਰ ਮਜ਼ਦੂਰੀ 2 ਘੰਟਿਆਂ ਦੀ ਘੱਟ ਲਵਾਂਗੇ। ਆਪ ਜੀ ਮਾਤਾ ਪਿਤਾ ਦੇ ਹੁਕਮ ਅਨੁਸਾਰ ਜਿੱਥੇ ਵੀ ਕੰਮ ਕਰਦੇ ਧਰਮ ਦੀ ਕਿਰਤ ਜਾਣ ਕੇ ਕਰਦੇ ਸਨ, ਜਿਸ ਦਾ ਸਬੂਤ ਬਾਬਾ ਜੀ ਦੇ ਹੱਥਾਂ ਦਾ ਬਣਿਆ ਹੋਇਆ ਲੱਕੜੀ ਦਾ ਸੰਦੂਕ ਅੱਜ ਵੀ ਮੌਜੂਦ ਪਿਆ ਹੈ। ਇਸ ਤਰ੍ਹਾਂ ਕੰਮ ਕਰਦਿਆਂ ਕਰਦਿਆਂ ਆਪ ਜੀ ਦੀ ਜ਼ਿੰਦਗੀ ਵਿੱਚ ਇੱਕ ਦਿਨ ਐਸਾ ਮੋੜ ਆਇਆ ਜਿਸ ਨੇ ਆਪ ਜੀ ਦਾ ਪੂਰੀ ਦੁਨੀਆ ਵਿੱਚ ਨਾਮ ਰੋਸ਼ਨ ਕਰ ਦਿੱਤਾ। ਆਪ ਜੀ ਨਗਰ ਸ਼ੇਰਪੁਰੇ ਵਿੱਚ ਕਿਸੇ ਗੁਰਸਿੱਖ ਦੇ ਘਰ ਵਿੱਚ ਰਾਜਗੀਰੀ ਦਾ ਕੰਮ ਕਰ ਰਹੇ ਸਨ ਜਾਂ ਇੱਕ ਫਕੀਰ ਨੇ ਆਣ ਕੇ ਸਦਾ ਕੀਤੀ। ਫਕੀਰ ਦੇ ਚਿਹਰੇ ਦਾ ਜਲਾਲ ਵੀ ਅਨੋਖਾ ਸੀ, ਪਰ ਉਸ ਵੇਲੇ ਘਰ ਵਾਲੇ ਘਰ ਨਹੀਂ ਸਨ। ਜਦੋਂ ਫਕੀਰ ਨੇ ਦੂਸਰੀ ਵਾਰ ਭਿੱਖਿਆ ਮੰਗੀ ਤਾਂ ਬਾਬਾ ਜੀ ਦੇ ਮਨ ਵਿੱਚ ਰਹਿਮ ਆ ਗਿਆ। ਘਰ ਵਾਲਿਆਂ ਨੇ ਮੱਕੀ ਵਿਹੜੇ ਵਿੱਚ ਸੁੱਕਣੇ ਪਾਈ ਹੋਈ ਸੀ। ਬਾਬਾ ਜੀ ਨੇ ਮੱਕੀ ਦਾ ਬੁੱਕ ਭਰ ਕੇ ਫਕੀਰ ਦੇ ਕਾਸੇ ਵਿੱਚ ਪਾ ਦਿੱਤਾ। ਫਕੀਰ ਦਾ ਕਾਸਾ ਮੱਕੀ ਨਾਲ ਭਰ ਗਿਆ। ਫਕੀਰ ਕਹਿਣ ਲੱਗਾ, ਮਿਸਤਰੀ ਜੀ, ਇਹ ਤੁਹਾਡੀ ਆਪਣੀ ਕਮਾਈ ਨਹੀਂ ਹੈ, ਜੇ ਤੁਹਾਡੀ ਆਪਣੀ ਕਮਾਈ ਹੁੰਦੀ ਤਾਂ ਇਹਨਾਂ ਬੁੱਕ ਭਰ ਕੇ ਨਾ ਦਿੰਦੇ। ਇਹ ਕਹਿ ਕੇ ਫਕੀਰ ਤੁਰ ਗਿਆ, ਪਰ ਬਾਬਾ ਜੀ ਨੂੰ ਕੁਝ ਸੋਚਣ ਲਈ ਮਜਬੂਰ ਕਰ ਗਿਆ। ਹਜ਼ੂਰ ਦੇ ਅੰਦਰ ਇਸ ਗੱਲ ਦਾ ਇਤਨਾ ਅਸਰ ਹੋਇਆ ਕਿ ਆਪ ਜੀ ਨੇ ਫੈਸਲਾ ਕੀਤਾ, ਇਹ ਝੂਠੀ ਕਮਾਈ ਕੀ ਕਰਨੀ ਹੈ, ਕਮਾਈ ਉਹ ਕਰੀਏ ਜੋ ਸਾਰੀ ਦੁਨੀਆ ਵਿੱਚ ਵਰਤਾਈ ਜਾਵੇ। ਸੋ ਫਕੀਰ ਦੇ ਬਚਨਾਂ ਨੂੰ ਪੱਲੇ ਬੰਨ ਕੇ ਬਾਬਾ ਜੀ ਨੇ ਸੱਚ ਦੀ ਕਮਾਈ ਕਰਨ ਵਾਸਤੇ ਜੰਗਲਾਂ ਵੱਲ ਨੂੰ ਐਉਂ ਚਾਲੇ ਪਾਏ।